कब घर लावेंगे।
हे प्रभु मैं तेरी उड़ीक विच हां, उस समय दी भाल विच हां जिस वेले तुसी अपने घर लाओगे, हमें रेस्ट करोगे ते मेरे जन्मा जन्मा दे बिछोड़े मलाप विच बदल जाणगे। मैं उड़ीक रहा हूँ तुम्हारी करो नित आस, ए मैं आस नहीं छड़ी, ए मेरा यकीन कामल है भाई तू मैं जरूर अपने गले लाएगा। फतेह बुलाओ, फतेह दी सांझ करो जी, फतेह बुलाओ।
वाहेगुरु जी का खालसा, वाहेगुरु जी की फतेह।
ए संसत्कार योग बाबा जोगिंदर सिंह जी जलंधर वाले जिन्हां पासों रसबीर नाम जी कीर्तन सरवण कर रहे सो, ਸੋ ਇਹਨਾਂ ਗੁਰਮਾਂ ਪਿਆਰਿਆਂ ਦਾ ਤਹਿ ਦਿਲ ਨੂੰ ਧੰਨਵਾਦ ਕੀਤਾ ਜਾਂਦਾ ਹੈ। ਬੇਨਤੀ ਹੈ ਜੋ ਕਿ 40 ਮੁਕਤਿਆਂ ਦੀ ਯਾਦ ਵਿੰਦ ਮਾਣ ਸਮਾਗਮ ਸ੍ਰੀ ਮੁਕਤਸਰ ਸਾਹਿਬ ਇਲਾਕਾ ਨਿਵਾਸੀਆਂ ਸਿੱਖ ਸੰਗਤਾਂ ਵੱਲੋਂ ਅਤੇ ਕੈਲਗੜ ਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸ਼ੁੱਕਰਵਾਰ ਐਤਵਾਰ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਸੱਜਣਗੇ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਭਾਵਤੀ ਸਤਿਕਾਰਯੋਗ ਗੁਰਮਾ ਪਿਆਰੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਗੋਰੇ ਮਸ਼ਕੀਨ ਜੋ ਕਿ ਸਾਡੇ ਕੋਲ ਅੱਜ ਹੀ ਪਹੁੰਚੇ ਹੋਏ ਹਨ। ਇਹਨਾਂ ਗੁਰਮੁਖ ਪਿਆਰਿਆਂ ਦਾ ਸ਼ਾਮਾਂ ਦਾ ਪਹਿਲਾ ਦੀਵਾਨ ਹੈ। ਇਹਨਾਂ ਗੁਰਮੁਖ ਪਿਆਰਿਆਂ ਨੇ ਇੱਕ ਮਹੀਨਾ ਦੇ ਕਰੀਬ ਹਾਜ਼ਰੀ ਭਰਨੀ ਹੈ। ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚ ਕੇ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ। ਭਾਵ 7:30 ਵਜੇ ਤੱਕ ਆਪਾਂ ਗੁਰ ਧਿਆਨ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ ਸਿਮਰਾਂਗਦ ਦੁੱਖ ਨਿਕੰਦਨ, ਗੁਰੇ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ, ਹਰ ਗੋਬਿੰਦ ਸ਼ੁਭ ਸੁਮਤ
ਪ੍ਰਕਾਸ਼,
ਸ਼੍ਰੀ ਹਰ ਰਾਇ ਜੀ ਨਮੋ ਕਰ
ਜੋਰੀ,
ਨਮੋ
ਕਰ ਜੋਰੀ,
ਸ਼੍ਰੀ ਹਰ ਕ੍ਰਿਸ਼ਨ
ਮਨਾਇ ਬਹੋਰੀ,
ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ
ਕਿਰਪਾਲਾ
ਸ਼੍ਰੀ ਗੁਰੂ ਗੋਬਿੰਦ ਸਿੰਘ
ਵਿਸ਼ਾਲਾ,
ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ,
ਪੁਨ ਪੁਨ ਸੀਸਾ
ਬੰਦੋਂ ਬਾਰ ਬਾਰ
ਜਗਦੀ ਸਾ,
ਮਹਿ ਅੰਮ੍ਰਿਤ
ਗਿਆਨ ਹੈ
ਮਾਣਕ ਭਗਤ
ਬਰਾਗ,
ਸ਼੍ਰੀ ਗੁਰੂ ਗ੍ਰੰਥ
ਸਾਹਿਬ ਉਦਦ ਬੰਦੋਂ ਕਰ ਅਨੁਰਾਗ,
ਇਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ
ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ
ਸੋਏ।
ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਜਹਿ ਡਿੱਠੇ ਮਨ ਤੀਰੀ ਹੈ, ਕਿਲ ਵਿਖ ਵੰਜਨ
ਹਾਰ
ਦੂਰੇ, ਸੋ ਕਿਉਂ ਵਿਸਰੈ ਮਾਓ ਮੈਂ, ਜੋ ਰਹਿਆ ਪਰ ਪੂ क्यों विसरै माओ मैं जो रहया
पर
भरपूरे
सतनाम श्री वाहि गुरु साहिब जियो श्री नानक पूरन पुरख साहिब के गुण गाए
वाह
देह इन्हा की जी जो पिन पिन हवै जाए
परमादरणीय साहिब कमाल बारगाहे इनायत के मालक कलयुगी जीवों के उद्धार करता साहिबे सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी साध संगत गुरुदेव जी दी महान इनायत दा सदका साढ़े सारयां दे सिर ते बख्शिशमई रखे हत्थ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीजुल नवाज़ पातशाह जी दे मुकद्दस कदमां दी खाक दे नाम करना नसीब होया सतगुरु जी दे दर तों निवाजे हुए कंठ दे पक्खों नौजवान कीर्तनीए भाई साहब भाई जोगिंदर सिंह जी जलंधर वालियां तों बड़े प्रेम विच साहिब जी दी बाणी दा गायन आपने सरवण कीता है कुछ समा होर चल रही लड़ीवार इतिहासक विचार राही मन गुरु चरणा नाल जुड़ सके एकाग्रता अदब ते आनंद दी दात झोली च पै सके इसलिए जितने माता प्राता हाजरीन हाजरी भर रहे हो गुरुदेव जी दी कदम बुसी करदियां दोहां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु नानक पातशाह जी दे कदमां ते टिकिया है ते साहिब जीआं ने मेहर भरिया हथ साडे सिर ते रखिया होया गुरुदेव जी दे शब्द रूपी कदमां नूं गलवकड़ी करदियां चरण चुमदियां होया गुरु की मुबारक फतेह राही सांझ बनाइए वाहिगुरु जी का खालसा वाहिगुरु जी की फतेह कल तक सरवण करदियां गुरु नानक पातशाह जी का महान जीवन पवित्र जीवन प्रदान करन वाला जीवन सरवण करदियां इतना आपने सरवण किया कि गुरु नानक पातशाह जगत जलंदे नूं तारदे होए रस्ते विच कुछ नाम अभ्यासी कुछ आदम मार्ग दे टुंडाऊ सज्जणा दा महाराज दे नाल मेल होया ते जो गुरमत काफले दे रूप विच श्री गुरु नानक देव महाराज जीआं दे नाल ही चल पए और काफ़ी भ्रमण किया चलदियां चलदियां श्री गुरु नानक पातशाह जी ने अपने प्यारे साथी भाई मरदाना जी नूं आख्या क्या मरदानिया इत्थों लग गई अहमनाबाद है जिसका अजकल नाम अमीनाबाद है ते उस वेले इस नगर का नाम सैदपुर करके सी महाराज कहन लगे साडा बड़ा प्यारा सिख भाई लालो इत्थे निवास रखदा है ਅਤੇ ਉਸਨੂੰ ਮਿਲ ਕੇ ਫਿਰ ਅੱਗੇ ਚੱਲਾਂਗੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਨਗਰ ਵਿੱਚ ਦੋ ਵਾਰ ਆਪਣੇ ਮੁਕੱਦਸ ਚਰਨ ਪਾਏ। ਜਦ ਪਹਿਲੀ ਵਾਰ ਕੋਈ 450 ਕਿਲੋਮੀਟਰ ਦਾ ਸਫ਼ਰ ਕਰਕੇ ਸੁਲਤਾਨਪੁਰੇ ਤੋਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੇ ਕਦਮ ਪਾਏ ਸਨ, ਤਾਂ ਮਹਾਰਾਜ 25 ਦਿਹਾੜੇ ਭਾਈ ਲਾਲੋ ਜੀ ਦੇ ਕੋਲ ਰਹੇ ਔਰ ਭਾਰਤ ਭਰ ਦੇ ਜੋ ਸਾਧੂ ਸੰਪਰਦਾਵਾਂ ਦੇ ਲੋਕ ਮਲਕ ਭਾਗੋ ਦੇ ਬ੍ਰਹਮ ਭੋਜ 'ਤੇ ਇਕੱਠੇ ਹੋਏ ਸਨ, ਉਹਨਾਂ ਨੂੰ ਤੱਤਵ ਗਿਆਨ ਦਾ ਮਾਰਗ ਗੁਰੂ ਨਾਨਕ ਦਰਸਾਉਂਦੇ ਰਹੇ ਔਰ ਪ੍ਰਭੂ ਚਰਚਾ ਚੱਲਦੀ ਰਹੀ। ਦੂਸਰੀ ਵਾਰੀ ਜਦ ਸਾਹਿਬ ਆਏ ਨੇ ਤਾਂ 5 ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਆਪਣੇ ਚਰਨ ਪਾਏ ਨੇ। ਜਿਨ੍ਹਾਂ ਨੇ ਉਸ ਅਸਥਾਨ ਦਾ ਦੀਦਾਰ ਕੀਤਾ ਹੈ ਉਹ ਜਾਣਦੇ ਨੇ ਭਾਈ ਲਾਲੋ ਜੀ ਦਾ ਖੂਹ ਉੱਥੇ ਮੌਜੂਦ ਹੈ। ਬੜਾ ਸੋਹਣਾ ਗੁਰਦੁਆਰੇ ਦੀ ਇਮਾਰਤ ਅਤੇ ਸਰੋਵਰ ਵੀ ਉਸ ਥਾਂ ਮੌਜੂਦ ਹੈ। ਇਹ ਗੱਲ ਵੱਖਰੀ ਹੈ ਦੇਸ਼ ਦੀ ਵੰਡ ਤੋਂ ਬਾਅਦ ਇਸ ਅਸਥਾਨ ਨੂੰ ਚੰਗੀ ਤਰ੍ਹਾਂ ਸੇਵਾ ਸੰਭਾਲ ਪ੍ਰਾਪਤ ਨਹੀਂ ਹੋ ਸਕੀ ਔਰ ਅਸਥਾਨ ਉਹਨਾਂ ਸੁਹਾਵਣਾ ਅਤੇ ਉਹਨਾਂ ਮਹਾਨ ਦਿੱਖ ਰੂਪ 'ਚ ਦਿਖਾਈ ਨਹੀਂ ਪੈਂਦਾ। ਪਰ ਹਾਲੇ ਵੀ ਕੋਈ 15 ਕਿਲੋਮੀਟਰ ਦੂਰ ਰਾਵਲਪਿੰਡੀ ਹੈ ਜਿੱਥੋਂ ਸੰਗਤਾਂ ਆ ਜਾਂਦੀਆਂ ਨੇ, ਹੋਰ ਇਲਾਕਿਆਂ 'ਚੋਂ ਆ ਜਾਂਦੀਆਂ ਨੇ, ਅਤੇ ਵਿਸਾਖੀ ਦਾ ਜੋੜ ਮੇਲਾ ਇੱਥੇ ਵੱਡੇ ਪੱਧਰ 'ਤੇ ਅੱਜ ਵੀ ਮਨਾਇਆ ਜਾਂਦਾ ਹੈ। ਜੋ ਸੱਜਣ ਜਾਣਦੇ ਨੇ ਦੇਖਿਆ ਜਿਨ੍ਹਾਂ ਉਹਨਾਂ ਨੂੰ ਪਤਾ ਹੈ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਾਂ, ਸਤਿਗੁਰੂ ਜੀ ਨੇ ਚਰਨ ਪਾਏ ਅਤੇ ਮਹਾਰਾਜ ਨੇ ਉੱਥੋਂ ਦੇ ਲੋਕਾਂ ਦੇ ਹਾਲਾਤ ਦੇਖ ਕੇ, ਤਰਜ਼ੇ ਜ਼ਿੰਦਗੀ ਦੇਖ ਕੇ, ਉਹਨਾਂ ਦੀ ਜੀਵਨ ਸ਼ੈਲੀ ਦੇਖ ਕੇ ਆਖਿਆ, ਭਾਈ ਲਾਲੋ ਬੜੀ ਜਲਦੀ ਇੱਥੇ ਬਾਬਰ ਰੂਪੀ ਕਹਿਰ ਵਰਤਣ ਵਾਲਾ ਹੈ। ਮਹਾਰਾਜ ਦੇ ਅਗੰਮੀ ਬੋਲ ਨੇ, ਪਾਪ ਕੀ ਜੰਝ ਲੈ ਕਾਬਲ ਹੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਜਦੋਂ ਵੀ ਕੋਈ ਮਨੁੱਖ ਰੱਬੀ ਮਾਰਗ ਨੂੰ ਭੁੱਲ ਕੇ ਨਿਮਾਣਿਆਂ ਦਾ ਮਾਣ ਬਣਨ ਦੀ ਬਜਾਏ ਉਹਨਾਂ ਦਾ ਅਪਮਾਨ ਕਰਨ ਲੱਗ ਪੈਂਦਾ ਹੈ, ਤਾਂ ਫਿਰ ਉਹ ਸਾਰੇ ਨਗਰ ਭੱਠ ਵਰਗੇ ਬਣ ਜਾਂਦੇ ਨੇ। ਜੈਸੇ ਮਹਾਰਾਜ ਦੇ ਬੋਲ ਨੇ, ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਭਾਵੇਂ ਉਹ ਬੜੀਆਂ ਵੱਡੀਆਂ ਰਿਆਸਤਾਂ ਹੋਣ, ਕਿਲਿਆਂ ਦੇ ਮਾਲਕ ਰਾਜੇ ਹੋਵਣ ਜਾਂ ਆਮ ਮਨੁੱਖ ਹੋਵੇ, ਜਦ ਵੀ ਉਸਦੀ ਜ਼ਿੰਦਗੀ ਵਿੱਚ ਪ੍ਰਭੂ ਦਾ ਪਿਆਰ ਘਟ ਜਾਂਦਾ, ਨਿਤਨੇਮ ਸਮਾਪਤ ਹੋ ਜਾਂਦਾ, ਜਪ ਨਾਲੋਂ ਜੀਵਨ ਟੁੱਟ ਜਾਂਦਾ ਹੈ, ਅਤੇ ਫਿਰ ਉਸ ਮਨੁੱਖ ਦਾ ਬੁਰਾ ਹਾਲ ਹੋਣ ਦਾ ਸਮਾਂ ਆ ਜਾਂਦਾ। ਭਾਵੇਂ ਮੈਂ ਜੋਤਸ਼ੀ ਤਾਂ ਨਹੀਂ ਹਾਂ ਅਤੇ ਨਾ ਜੋਤਿਸ਼ ਵਿੱਚ ਵਿਸ਼ਵਾਸ ਰੱਖਦਾ ਹਾਂ, ਪਰ ਜਿਤਨੇ ਤੁਸੀਂ ਸਰਵਣ ਕਰਦੇ ਪਏ ਹੋ ਸਾਰਿਆਂ ਦਾ ਭਵਿੱਖ ਮੈਂ ਜ਼ਰੂਰ ਦੱਸ ਸਕਦਾ ਹਾਂ। ਅਗਰ ਸਮਝ ਲਓ ਨਿਤਨੇਮ ਨਾਲੋਂ ਟੁੱਟਦੇ ਜਾ ਰਹੇ ਹਾਂ, ਜਾਪ ਨਾਲੋਂ ਜੀਵਨ ਟੁੱਟ ਰਿਹਾ ਹੈ, ਗੁਰੂ ਦੀ ਸੰਗਤ ਨਾਲੋਂ ਦੂਰ ਆਉਂਦੇ ਜਾ ਰਹੇ ਹਾਂ, ਤਾਂ ਫਿਰ ਆਉਣ ਵਾਲਾ ਸਮਾਂ ਭਿਆਨਕਤਾ ਨਾਲ ਭਰਿਆ ਹੋਇਆ ਸਾਡੇ ਜੀਵਨ ਵਿੱਚ ਆਵੇਗਾ। ਹਰ ਤਰ੍ਹਾਂ ਦਾ ਦੁੱਖ, ਹਰ ਤਰ੍ਹਾਂ ਦੀਆਂ ਮੁਸੀਬਤਾਂ, ਹਰ ਤਰ੍ਹਾਂ ਦੇ ਰੋਗ ਅਤੇ ਸੋਗ ਸਾਡੇ ਜੀਵਨ ਵਿੱਚ ਵਾਪਰਨਗੇ, ਪਰ ਅਗਰ ਕੋਈ ਮਨੁੱਖ ਗੁਰੂ ਦੀ ਮਿਹਰਾਮਤ ਦਾ ਸਦਕਾ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਨ ਲੱਗ ਪਿਆ, ਬਾਣੀ ਦਾ ਨਿਤਨੇਮ ਕਰਨ ਲੱਗ ਪਿਆ, ਸਤਸੰਗਤ ਦੇ ਕਦਮਾਂ ਦੀ ਖਾਕ ਰੋਜ਼ ਮਸਤਕ 'ਤੇ ਲਗਾਉਂਦਾ ਹੈ, ਤਾਂ ਫਿਰ ਉਸਦਾ ਭਵਿੱਖ ਸੁਨਹਿਰੀ ਹੈ। ਆਉਣ ਵਾਲੇ ਦਿਨ ਬੜੇ ਸੁਖਾਲੇ ਹੋਣਗੇ, ਹਰ ਤਰ੍ਹਾਂ ਦੀਆਂ ਬਰਕਤਾਂ, ਖੁਸ਼ੀਆਂ ਅਤੇ ਖੇੜੇ ਉਸਦੇ ਕਦਮਾਂ ਵਿੱਚ ਵਸਦੇ ਹੋਏ ਦਿਖਾਈ ਪੈਣਗੇ। ਗੁਰੂ ਪਾਤਸ਼ਾਹ ਜੀ ਨੇ ਜੋ ਮਹਾਨ ਬੋਲ ਆਖੇ ਨੇ ਇਹ ਸਤਿਗੁਰੂ ਜੀ ਦੀ ਬਾਣੀ 'ਚ ਵੀ ਮੌਜੂਦ ਨੇ। ਤਿਲੰਗ ਰਾਗ ਵਿੱਚ ਜੋ ਸੂਫੀਆਂ ਦਾ ਪ੍ਰਿਯ ਰਾਗ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਪਾਪ ਕੀ ਜੰਝ ਲੈ ਕਾਬਲ ਹੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੁਇ ਸਭ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਇਸ ਸ਼ਬਦ ਵਿੱਚ ਵੀ ਆਉਣ ਵਾਲੇ ਸਮੇਂ ਦਾ ਹਾਲ ਮਹਾਰਾਜ ਨੇ ਬਿਆਨ ਕਰ ਦਿੱਤਾ ਸੀ। ਅਗਲੇ ਬਚਨ ਬੜੇ ਭਾਵਪੂਰਤ ਨੇ, ਸ਼੍ਰੀ ਨਾਨਕ ਪੂਰਨ ਪੁਰਖ ਸਾਹਿਬ ਕੇ ਗੁਣ ਗਾਏ। ਭਾਈ ਸਾਹਿਬ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਆਪ ਪੂਰਨ ਪੁਰਖ ਨੇ ਔਰ ਪੂਰਨ ਪੁਰਖ ਸਵਰੂਪ ਨੇ, ਜੋਤ ਨੇ, ਅਤੇ ਫਿਰ ਵੀ ਪੂਰਨ ਪੁਰਖ ਕਰਤਾ ਪੁਰਖ ਦੇ ਗੁਣ ਗਾਉਂਦੇ ਹੋਏ ਦਿਖਾਈ ਪੈ ਰਹੇ। ਜਦ ਭਾਈ ਲਾਲੋ ਜੀਆਂ ਨੇ ਪੁੱਛਿਆ ਬਈ ਮਹਾਰਾਜ, ਇਹ ਤੁਸੀਂ ਨਗਰ ਨੂੰ ਸ਼ਰਾਪ ਦਿੰਦੇ ਪਏ ਹੋ? ਅਤੇ ਸਤਿਗੁਰੂ ਕਹਿਣ ਲੱਗੇ, ਨਹੀਂ ਲਾਲੋ, ਸ਼ਰਾਪ ਨਹੀਂ ਦਿੰਦਾ ਪਿਆ, ਇੱਥੋਂ ਦੇ ਲੋਕਾਂ ਦੀ ਤਰਜ਼ੇ ਜ਼ਿੰਦਗੀ ਦੇਖ ਕੇ ਦੱਸਦਾ ਪਿਆ ਹਾਂ ਕਿ ਇਸ ਤਰ੍ਹਾਂ ਦਾ ਇੱਥੇ ਹੋਣ ਵਾਲਾ ਹੈ। ਅਗਲੀ ਵਿਚਾਰ ਸਰਵਣ ਕਰੀਏ। ਪੇਸ਼ਤਰ ਬਹੁਤ ਹੀ ਅਦਬ ਸਹਿਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨੂੰ ਆਪਣੀ ਰਸਨਾ ਨਾਲ ਸਪਰਸ਼ ਕਰਦਿਆਂ ਆਖੀਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਹੀ ਆਖੋ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ,
ਸ਼੍ਰੀ ਨਾਨਕ ਪੂਰਨ ਪੁਰਖ ਸਾਹਿਬ ਕੀ ਗੁਣ ਗਾਏ।
ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਜੀਵਨ 'ਚ ਜੋ ਮਹਾਨ ਬਰਕਤ ਪ੍ਰਗਟ ਕਰਦਿਆਂ ਸੰਸਾਰ ਦੇ ਸਾਹਮਣੇ ਰੱਖੀ ਹੈ, ਉਹ ਕੋਈ ਕੰਦਰਾਂ ਵਿੱਚ ਬੈਠ ਕੇ, ਪਹਾੜਾਂ ਵਿੱਚ ਬੈਠ ਕੇ, ਬਰਫਾਨੀ ਚੋਟੀਆਂ 'ਤੇ ਬੈਠ ਕੇ, ਜਾਂ ਹੋਰ ਇਸ ਤਰ੍ਹਾਂ ਦੀਆਂ ਅਖੌਤੀ ਤਪੱਸਿਆਵਾਂ ਨਹੀਂ ਕੀਤੀਆਂ। ਉਹਨਾਂ ਨੇ ਕਰਤਾ ਪੁਰਖ ਦੇ ਗੁਣਾਂ ਨੂੰ ਗਾਇਆ ਹੈ। ਸ਼੍ਰੀ ਨਾਨਕ ਪੂਰਨ ਪੁਰਖ ਸਾਹਿਬ ਕੇ ਗੁਣ ਗਾਏ। ਹਾਂਜੀ,
ਦੇਹੀ ਨਾ ਕੀ ਜੀ ਜੋ ਪਿੰਨ ਪਿੰਨ ਹੋਵੈ ਜਾਈ।
ਮਹਾਰਾਜ ਕਹਿਣ ਲੱਗੇ, ਲਾਲੋ, ਜਿਹੜਾ ਇਹਨਾਂ ਲੋਕਾਂ ਦਾ ਸਰੀਰ ਹੈ, ਜਿਹੜੇ ਕਰਤਾ ਪੁਰਖ ਨਾਲੋਂ ਟੁੱਟੇ ਹੋਏ ਨੇ, ਪਰਮਾਤਮਾ ਨਾਲੋਂ ਟੁੱਟੇ ਹੋਏ ਨੇ, ਔਰ ਕਮਜ਼ੋਰ ਨੂੰ ਲਿਤਾੜਦੇ ਪਏ ਨੇ, ਇਹਨਾਂ ਦਾ ਸਰੀਰ ਵੱਖਰਾ ਵੱਖਰਾ ਹੋ ਜਾਏ, ਭਾਵ ਸਾਰੇ ਅੰਗ ਇਹਨਾਂ ਦੇ ਸਰੀਰ ਦੇ ਕੱਟੇ ਜਾਵਣਗੇ। ਹਾਂਜੀ,
ਮਾਸ ਪੂਰੀ ਇਹ ਥਲ ਹੋਏ ਜਾਵੇ।
ਫਿਰ ਇਹ ਭਾਈ ਲਾਲੋ, ਇਹ ਜਿਹੜਾ ਐਮਨਾਬਾਦ ਜਿਸਦਾ ਬਾਅਦ 'ਚ ਨਾਮ ਹੋਇਆ, ਇਹ ਜਿਹੜਾ ਸੈਦਪੁਰ ਦਾ ਇਲਾਕਾ ਹੈ, ਇਹ ਸਾਰਾ ਮਾਨੋ ਸੈਦਪੁਰ ਨਾ ਰਹਿ ਕੇ ਅਤੇ ਮਾਸਪੁਰੀ ਹੋ ਜਾਏ। ਇਸ ਤਰ੍ਹਾਂ ਲੋਕਾਂ ਦੇ ਸਰੀਰਾਂ ਦੇ ਅੰਗ ਖਿਲਰ ਜਾਵਣਗੇ, ਮਾਸ ਖਿਲਰ ਜਾਵੇਗਾ। ਇਸ ਨੂੰ ਕੋਈ ਮਨੁੱਖ ਸੈਦਪੁਰੀ ਨਹੀਂ ਆਖ ਸਕੇਗਾ, ਮਾਨੋ ਇਹਦੀ ਪਛਾਣ ਹੀ ਮੁੱਕ ਜਾਵੇਗੀ ਔਰ ਇਹ ਮਾਸਪੁਰੀ ਬਣ ਜਾਏਗਾ। ਹਾਂਜੀ,
ਇਸ ਵਿਦ ਮਸਲਾ ਕਰ ਦਿਖਰਾਵੇ।
ਮਹਾਰਾਜ ਨੇ ਇਹ ਬਚਨ ਜੋ ਆਖਿਆ ਹੈ, ਆਖਣ ਲੱਗੇ ਆਉਣ ਵਾਲੇ ਸਮੇਂ ਵਿੱਚ ਇਹ ਕਰਤਾ ਪੁਰਖ ਇਸ ਤਰ੍ਹਾਂ ਕਰੇਗਾ। ਹਾਂਜੀ,
ਜਿਸਨੇ ਸਰਬ ਜਗਤੂ ਪਹੁੰਚਾਇਓ।
ਕੌਣ ਇਸ ਤਰ੍ਹਾਂ ਕਰੇਗਾ ਜਿਸਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ? ਕਰਤਾ ਪੁਰਖ ਮਹਿਰਾਮਨ ਦਾ ਮਾਲਕ ਆਪ ਹੀ ਜਦ ਕਿਸੇ ਮਨੁੱਖ ਨੂੰ ਟੁੱਟਿਆ ਹੋਇਆ ਦੇਖਦਾ ਹੈ, ਉਹ ਟੁੱਟਿਆ ਹੋਇਆ ਵੀ ਬਰਦਾਸ਼ਤ ਕਰ ਲੈਂਦਾ, ਪਰ ਜਦੋਂ ਨਿਮਾਣਿਆਂ ਦਾ ਮਾਣ ਭੰਗ ਕਰਨ ਲੱਗ ਪੈਂਦਾ ਔਰ ਕਮਜ਼ੋਰ ਦੀ ਬਾਂਹ ਨੂੰ ਪਕੜ ਕੇ ਜ਼ੋਰ ਨਾਲ ਖਿੱਚਣ ਲੱਗ ਪੈਂਦਾ ਹੈ, ਨਿਮਾਣੇ ਦੀ ਗਰਦਨ ਤੱਕ ਇਸ ਦੇ ਹੱਥ ਪਹੁੰਚਦੇ ਨੇ, ਫਿਰ ਕਰਤਾ ਪੁਰਖ ਇਹ ਕਲਾ ਵਰਤਾ ਦਿੰਦਾ ਹੈ। ਹਾਂਜੀ,
ਅਨਕ ਪ੍ਰਕਾਸ਼ ਰੰਗ ਦਿਖਰਾਇਓ।
ਸਾਹਿਬ ਕਹਿਣ ਲੱਗੇ, ਜਿਸ ਕਰਤਾ ਪੁਰਖ ਨੇ ਜਗਤ ਪੈਦਾ ਕੀਤਾ ਹੈ ਔਰ ਅਨੇਕਾਂ ਤਰ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੇ ਰੰਗ ਰੂਪ ਸੰਸਾਰ ਦੇ ਪ੍ਰਗਟ ਕੀਤੇ ਹਨ। ਹਾਂਜੀ,
ਤਿਸ ਸਾਹਿਬ ਦੇ ਹੋਏ ਪ੍ਰਤਕੂਲੇ।
ਜਦੋਂ ਵੀ ਕੋਈ ਉਸ ਕਰਤਾ ਪੁਰਖ ਦੇ ਵਿਰੋਧ ਵਿੱਚ ਹੋ ਜਾਂਦਾ ਹੈ, ਅਨੁਕੂਲ ਕਹਿੰਦੇ ਨੇ ਅਨੁਸਾਰ ਚੱਲਣ ਨੂੰ, ਅਤੇ ਪ੍ਰਤੀਕੂਲ ਕਹਿੰਦੇ ਨੇ ਜਦ ਉਸਦੀ ਵਿਰੋਧਤਾ ਵਿੱਚ ਚੱਲਦਾ। ਇੱਕ ਗੁਜ਼ਾਰਿਸ਼ ਮੈਂ ਹੋਰ ਵੀ ਆਪ ਜੀ ਦੇ ਕਦਮਾਂ ਵਿੱਚ ਕਰਨਾ ਚਾਹੁੰਦਾ ਹਾਂ। ਮਨੁੱਖ ਦੇ ਵਸ ਦੀ ਖੇਡ ਜ਼ਰਾ ਜਿਤਨੀ ਵੀ ਦਿਖਾਈ ਨਹੀਂ ਪੈਂਦੀ, ਪਰ ਜਦੋਂ ਵੀ ਇਹ ਪ੍ਰਤੀਕੂਲ ਹੁੰਦਾ ਹੈ, ਅਸਹਿਮਤ ਹੁੰਦਾ ਹੈ,
ਉਦੋਂ ਇਸ ਦਾ ਜੀਵਨ ਦੁੱਖ ਨਾਲ ਭਰ ਜਾਂਦਾ। ਜੈਸੇ ਮੈਂ ਅਰਜ਼ ਕਰਾਂ, ਹੁਣ ਸ਼ਾਮਾਂ ਦਾ ਵੇਲਾ ਹੈ ਅਤੇ ਕੋਈ ਮਨੁੱਖ ਆਖੇ ਸ਼ਾਮ ਨਹੀਂ ਸੀ ਚਾਹੀਦੀ, ਇਹ ਸਵੇਰ ਚਾਹੀਦੀ ਸੀ, ਸਵੇਰ ਤਾਂ ਨਹੀਂ ਹੋ ਸਕੇਗੀ, ਆਪਣੇ ਸਮੇਂ ਨਾਲ ਕਰਤਾ ਪੁਰਖ ਦੇ ਨਿਯਮ ਨਾਲ ਹੋਵੇਗੀ, ਪਰ ਇਹ ਸਵੇਰ ਨਾ ਹੋਣ ਕਰਕੇ, ਸ਼ਾਮਾਂ ਨਾਲ ਅਸਹਿਮਤ ਹੋਣ ਕਰਕੇ ਆਪਣੇ ਜੀਵਨ ਨੂੰ ਦੁੱਖ ਨਾਲ ਭਰ ਲਏ। ਹਰ ਉਹ ਸੁੱਖ ਵੀ ਦੁੱਖ ਬਣ ਜਾਂਦਾ ਹੈ ਜਿੱਥੇ ਮਨੁੱਖ ਅਸਹਿਮਤ ਹੋ ਜਾਏ। ਤੁਸੀਂ ਦੇਖ ਲਓ, ਅਸੀਂ ਬੜੇ ਸ਼ੌਕ ਨਾਲ ਹਵਾਈ ਜਹਾਜ਼ ਦੀ ਟਿਕਟ ਲੈਂਦੇ ਹਾਂ, ਫਿਰ ਉਸ ਵਿੱਚ ਬੜੇ ਚਾਅ ਨਾਲ ਬੈਠਦੇ ਹਾਂ, ਔਰ ਫਿਰ ਸਾਰਾ ਫਲਾਈਟ ਦਾ ਟਾਈਮ ਹੱਸਦਿਆਂ ਖੇਡਦਿਆਂ ਭੋਜਨ ਕਰਦਿਆਂ ਔਰ ਸੌਂਦਿਆਂ ਵੀ ਲੰਘ ਜਾਂਦਾ ਹੈ, ਪਰ ਜਦੋਂ ਪਤਾ ਚੱਲਦਾ ਨਾ ਵੀ 2 ਘੰਟੇ ਫਲਾਈਟ ਲੇਟ ਹੋ ਗਈ, ਉਹ ਜਿਹੜਾ ਇੰਤਜ਼ਾਰ ਦਾ ਸਮਾਂ ਹੈ ਉਸ ਨਾਲ ਸਾਡਾ ਮਨ ਸਹਿਮਤ ਨਹੀਂ ਆਉਂਦਾ। ਉਹੀ ਜਹਾਜ਼ ਆਉਂਦਾ, ਉਹੀ ਭੋਜਨ ਆਉਂਦਾ, ਉਹੀ ਸੀਟ ਆਉਂਦੀ ਹੈ, ਉਹੀ ਸਾਰਾ ਕੁਝ ਸਾਹਮਣੇ ਆਉਂਦਾ, ਪਰ ਸਾਡਾ ਹਿਰਦਾ ਦੁੱਖ ਨਾਲ ਭਰ ਜਾਂਦਾ, ਤੜਪਣ ਲੱਗ ਪੈਂਦੇ, ਪਰੇਸ਼ਾਨ ਹੁੰਦੇ ਹਾਂ। ਅਤੇ ਕਈਆਂ ਨੂੰ ਮੈਂ ਇਹ ਕਹਿੰਦੇ ਸੁਣਿਆ ਹੈ ਬਈ ਜੇ ਕਿਤੇ ਰੱਸਾ ਕੋਲ ਹੁੰਦਾ ਨਾ ਤਾਂ ਇੱਥੋਂ ਹੀ ਪਾ ਕੇ ਲਮਕ ਜਾਣਾ ਸੀ ਅਤੇ ਇੱਥੇ ਹੀ ਉੱਤਰ ਜਾਣਾ ਸੀ, ਇਸ ਜਹਾਜ਼ ਨੇ ਤਾਂ ਜਾਨ ਖਾ ਲਈ ਹੈ, ਇਸ ਟ੍ਰੇਨ ਨੇ ਜਾਨ ਖਾ ਲਈ ਹੈ। ਕਾਰਨ ਪਤਾ ਕੀ ਹੈ? ਬਾਕੀ ਸਾਰੇ ਸਫ਼ਰ ਨਾਲ ਸਹਿਮਤ ਸੀ, ਉਹ 2 ਘੰਟਿਆਂ ਨਾਲ ਅਸਹਿਮਤ ਸੀ, ਜਾਂ 1 ਘੰਟੇ ਨਾਲ ਅਸਹਿਮਤ ਸੀ। ਸਾਡੇ ਘਰ ਵਿੱਚ ਉਹ ਮਨੁੱਖ ਆ ਜਾਏ, ਉਸ ਨਾਲ ਰਹਿਣਾ ਪੈ ਜਾਏ ਜਿਸ ਨਾਲ ਸਾਡਾ ਮਨ ਅਸਹਿਮਤ ਆਉਂਦਾ ਹੈ, ਤਾਂ ਅਸੀਂ ਕਹਿ ਦਿੰਦੇ ਹਾਂ ਇਸਨੇ ਤਾਂ ਸਾਰੇ ਘਰ ਨੂੰ ਨਰਕ ਬਣਾ ਦਿੱਤਾ। ਸਾਰੇ ਘਰ ਬਾਰੇ ਪਤਾ ਨਹੀਂ ਹੈ, ਪਰ ਅਸਹਿਮਤੀ ਕਰਕੇ ਪੁਰਖਾ ਤੇਰਾ ਸਮਾਂ ਜ਼ਰੂਰ ਨਰਕ ਵਰਗਾ ਲੰਘਦਾ ਪਿਆ। ਬਿਲਕੁਲ ਇਸੇ ਤਰ੍ਹਾਂ ਜਦੋਂ ਕਰਤਾ ਪੁਰਖ ਦੀ ਰਜ਼ਾ ਤੋਂ ਕੋਈ ਮਨੁੱਖ ਮੁਨੱਕਰ ਹੁੰਦਾ ਹੈ, ਅਸਹਿਮਤ ਹੋ ਜਾਂਦਾ ਹੈ, ਰਜ਼ਾ ਨਾਲੋਂ ਟੁੱਟ ਜਾਂਦਾ ਹੈ, ਅਤੇ ਫਿਰ ਉਹਦਾ ਜੀਵਨ ਦੁੱਖਾਂ ਨਾਲ ਭਰ ਜਾਂਦਾ। ਕਿਹੜੇ ਮਨੁੱਖ ਨੇ ਜੋ ਕਰਤਾ ਪੁਰਖ ਦੀ ਰਜ਼ਾ ਤੋਂ ਉਸ ਦੀਆਂ ਬਰਕਤਾਂ ਤੋਂ ਵਾਂਝੇ ਨੇ ਔਰ ਅਸਹਿਮਤੀ ਵਿੱਚ ਨੇ? ਜ਼ਰਾ ਆਪਣੇ ਮਨ ਵੱਲ, ਜੀਵਨ ਵੱਲ ਜ਼ਰੂਰ ਅਸਾਂ ਧਿਆਨ ਦੇਣਾ ਹੈ ਬਈ ਕਿਤੇ ਅਸੀਂ ਵੀ ਕਰਤਾ ਪੁਰਖ ਦੀ ਰਜ਼ਾ ਤੋਂ ਅਸਹਿਮਤ ਤਾਂ ਨਹੀਂ ਫਿਰਦੇ ਪਏ। ਹਾਂਜੀ,
ਬਿਸਿਆਨ ਮੈਂ ਫਸ ਸਭ ਸੁਧ ਭੁੱਲੇ,
ਬਸ ਇਹ ਤਰੀਕਾ ਹੈ ਉਹਨਾਂ ਦੇ ਜੀਵਨ ਦਾ, ਉਹਨਾਂ ਦੀ ਜੀਵਨ ਸ਼ੈਲੀ ਇਹ ਹੈ, ਵਿਸ਼ਿਆਂ ਵਿਕਾਰਾਂ ਵਿੱਚ ਫਸ ਕੇ, ਅਹੰਕਾਰ ਵਿੱਚ ਫਸ ਕੇ, ਵਿਕਾਰ ਵਿੱਚ ਫਸ ਕੇ ਅਤੇ ਕਰਤਾ ਪੁਰਖ ਦੇ ਨਾਮ ਨੂੰ ਭੁੱਲ ਜਾਂਦੇ ਨੇ, ਔਰ ਜੀਵਨ ਦੀ ਸੁਧ ਉਹਨਾਂ ਨੂੰ ਨਹੀਂ ਰਹਿੰਦੀ, ਮਾਨੋ ਜੀਵਨ ਜਿਉਣ ਦਾ ਢੰਗ ਨਹੀਂ ਰਹਿੰਦਾ। ਆਪਣੇ ਆਪ ਵਿੱਚ ਨਾ ਕੋਈ ਸੁੱਖ ਹੈ ਅਤੇ ਨਾ ਦੁੱਖ ਹੈ। ਬੜੇ ਧਿਆਨ ਨਾਲ ਇਸ ਵਿਚਾਰ ਨੂੰ ਸਰਵਣ ਕਰਨਾ। ਅਸੀਂ ਕਹਿੰਦੇ ਹਾਂ ਫਲਾਣਾ ਮਨੁੱਖ ਸੁਖੀ ਹੈ, ਫਲਾਣਾ ਮਨੁੱਖ ਦੁਖੀ ਹੈ, ਔਰ ਸਮਝ ਲੈਂਦੇ ਹਾਂ ਦੁੱਖ ਸੁੱਖ ਦਾ ਆਧਾਰ ਪਦਾਰਥ ਦੀ ਪ੍ਰਾਪਤੀ ਬਾਹੁਲਤਾ ਜਾਂ ਪਦਾਰਥ ਦਾ ਅਭਾਵ ਹੈ। ਦਰਅਸਲ ਸੁੱਖ ਅਤੇ ਦੁੱਖ ਨਾ ਪਦਾਰਥ ਦੀ ਅਣਹੋਂਦ ਅਤੇ ਨਾ ਪਦਾਰਥ ਦੀ ਬਾਹੁਲਤਾ ਹੈ, ਦੁੱਖ ਸੁੱਖ ਦਾ ਭਾਵ ਸਾਡੇ ਮਨ ਦੀ ਅਸਹਿਮਤੀ ਹੈ। ਸਾਡਾ ਮਨ ਸਹਿਮਤ ਨਹੀਂ ਆਉਂਦਾ, ਇਸ ਲਈ ਦੁੱਖ ਬਣ ਜਾਂਦਾ ਹੈ। ਭਗਤ ਕਿਉਂ ਪੂਰਨ ਸੁੱਖ ਨਾਲ ਭਰ ਜਾਂਦਾ ਹੈ? ਕਿਉਂਕਿ ਉਹ ਕਰਤੇ ਦੀ ਹਰ ਰਜ਼ਾ ਨਾਲ ਆਪਣੇ ਮਨ ਨੂੰ ਸਹਿਮਤ ਕਰ ਲੈਂਦਾ, ਬਈ ਹੇ ਕਰਤਾ ਪੁਰਖ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਵੱਡੇ ਵੱਡੇ ਸਿੰਘਾਸਣਾਂ 'ਤੇ ਬੈਠੇ ਹੋਏ ਰਾਜੇ ਮਹਾਰਾਜਿਆਂ ਨੂੰ ਦੇਖੋ, ਉਹਨਾਂ ਦਾ ਹਿਰਦਾ ਚਿੰਤਾ ਨਾਲ ਭਰਿਆ ਹੋਇਆ, ਦੁੱਖ ਨਾਲ ਭਰਿਆ ਹੋਇਆ ਹੈ। ਇੱਕ ਛੋਟਾ ਜਿਹਾ ਜ਼ਿਕਰ ਮੇਰੇ ਸਾਹਮਣੇ ਆ ਗਿਆ। ਸ਼ਾਹ ਸਿਕੰਦਰ ਚੱਲਦਾ ਜਾ ਰਿਹਾ ਸੀ ਮਾਰੂਥਲ ਦੇ ਵਿੱਚੋਂ ਦੀ, ਅਤੇ ਰਸਤੇ ਵਿੱਚ ਇੱਕ ਨਖਲ ਸਥਾਨ ਆਇਆ ਅਤੇ ਉੱਥੇ ਇੱਕ ਬੰਦਾ ਲੇਟਿਆ ਹੋਇਆ ਦਿਖਾਈ ਪਿਆ। ਇਸ ਬੰਦੇ ਦਾ ਨਾਮ ਦਾਇਓ ਜੁਨੈਦ ਸੀ। ਇਸ ਦੇ ਕੋਲ ਬਾਦਸ਼ਾਹ ਸਿਕੰਦਰ ਪਹੁੰਚਿਆ ਅਤੇ ਕੜਕਦੀ ਹੋਈ ਆਵਾਜ਼ ਵਿੱਚ ਆਖਿਆ ਬਈ ਤੂੰ ਕੌਣ ਹੈ ਅਤੇ ਇੱਥੇ ਕੀ ਪਿਆ ਕਰਦਾ। ਉਸਨੇ ਵੀ ਬੜੇ ਪ੍ਰੇਮ ਦੇ ਲਹਿਜ਼ੇ 'ਚ ਕਿਹਾ, ਆਖਣ ਲੱਗਾ ਇਹੀ ਸਵਾਲ ਆਪਣੇ 'ਤੇ ਲਗਾ ਅਤੇ ਮੈਨੂੰ ਦੱਸ ਤੂੰ ਕੌਣ ਹੈ ਅਤੇ ਇੱਥੇ ਕੀ ਪਿਆ ਕਰਦਾ। ਉਸਨੇ ਕਿਹਾ, ਮੈਂ ਸਿਕੰਦਰ ਹਾਂ, ਬਾਦਸ਼ਾਹ ਹਾਂ, ਅਤੇ ਮੈਂ ਲੰਘਦਾ ਹੋਇਆ ਆਇਆ ਹਾਂ। ਦਾਇਓ ਜੁਨੈਦ ਨੇ ਕਿਹਾ, ਮੈਂ ਫਕੀਰ ਹਾਂ, ਤੂੰ ਬਾਹਰ ਦਾ ਬਾਦਸ਼ਾਹ ਹੈ ਅਤੇ ਮੈਂ ਅੰਦਰ ਦਾ ਬਾਦਸ਼ਾਹ ਹਾਂ, ਇਸ ਲਈ ਇੱਥੇ ਆਰਾਮ ਕਰਦਾ ਪਿਆ, ਲੇਟਿਆ ਪਿਆ। ਤੂੰ ਕੀ ਕਰਕੇ ਆਇਆ ਹੈ ਅਤੇ ਕੀ ਕਰਨ ਜਾ ਰਿਹਾ ਹੈ? ਸਿਕੰਦਰ ਨੇ ਕਿਹਾ, ਕਈ ਮੁਲਕ ਜਿੱਤ ਲਏ ਨੇ, ਰਿਆਸਤਾਂ ਸਰ ਕਰ ਲਈਆਂ ਨੇ, ਹੁਣ ਅਗਲੀ ਰਿਆਸਤ ਸਰ ਕਰਾਂਗਾ, ਫਿਰ ਉਸ ਤੋਂ ਅਗਲੀ ਕਰਾਂਗਾ, ਅਤੇ ਫਿਰ ਹੌਲੀ ਹੌਲੀ ਸਾਰੀ ਦੁਨੀਆ ਨੂੰ ਸਰ ਕਰ ਲਵਾਂਗਾ। ਮੁਸਕੁਰਾਉਂਦੇ ਹੋਏ ਜੁਨੈਦ ਨੇ ਕਿਹਾ, ਆਖਿਆ ਐ ਸਿਕੰਦਰ, ਮੰਨ ਲਓ ਜੇ ਸਾਰੀ ਦੁਨੀਆ ਨੂੰ ਜਿੱਤ ਲਵੇਂਗਾ ਫਿਰ ਤੂੰ ਕੀ ਕਰੇਂਗਾ? ਆਖਣ ਲੱਗਾ, ਫਿਰ ਆਪਾਂ ਕੀ ਕਰਨਾ ਹੈ? ਫਿਰ ਆਪਾਂ ਆਰਾਮ ਕਰਾਂਗੇ। ਖਿੜਖਿੜਾ ਕੇ ਦਾਇਓ ਜੁਨੈਦ ਹੱਸ ਪਿਆ ਅਤੇ ਆਖਣ ਲੱਗਾ, ਮੂਰਖਾ, ਇੰਨੇ ਲੋਕਾਂ ਦੀਆਂ ਚੀਖਾਂ ਪੈਦਾ ਕਰਕੇ ਜਦ ਇੰਨੇ ਮਨੁੱਖਾਂ ਦੀਆਂ ਚੀਖਾਂ ਨਿਕਲਣ ਗਈਆਂ, ਪਤਾ ਨਹੀਂ ਕਿਤਨੀਆਂ ਮਾਵਾਂ ਦੀ ਤੂੰ ਗੋਦ ਉਜਾੜੇਂਗਾ, ਕਿਤਨੀਆਂ ਸਤਵੰਤੀਆਂ ਦੇ ਸੁਹਾਗ ਉਜਾੜ ਦੇਵੇਂਗਾ। ਇੰਨੇ ਲੋਕਾਂ ਨੂੰ ਜੋ ਕੁਰਲਾਣਾ ਦਿੰਦਾ ਹੋਵੇ ਉਸ ਨੂੰ ਕਦੀ ਆਰਾਮ ਮਿਲ ਹੀ ਨਹੀਂ ਸਕਦਾ, ਫਿਰ ਤੂੰ ਆਰਾਮ ਕਰਨ ਜੋਗਾ ਨਹੀਂ ਬਚੇਗਾ। ਹਾਂ, ਅਗਰ ਆਰਾਮ ਕਰਨਾ ਹੈ ਤਾਂ ਆ ਕਰਤਾ ਪੁਰਖ ਦੀ ਰਜ਼ਾ 'ਚ ਸਹਿਮਤ ਹੋ। ਆ ਦੇਖ ਕੈਸੇ ਰੇਤ ਦੇ ਬਿਸਤਰੇ ਵਿੱਚ ਮੈਂ ਆਰਾਮ ਕਰਦਾ ਪਿਆ ਅਤੇ ਤੂੰ ਵੀ ਮੇਰੇ ਨਾਲ ਆਰਾਮ ਕਰ। ਮਨ ਦੀ ਅਸਹਿਮਤੀ ਨੇ ਸੰਸਾਰ ਅਤੇ ਮਨੁੱਖਤਾ ਦਾ ਇਤਨਾ ਕਤਲੋ ਗਾਰਤ ਕਰਕੇ ਖੂਨ ਦੇ ਸਾਗਰ ਵਗਾ ਦਿੱਤੇ, ਦਰਿਆ ਵਗਾ ਦਿੱਤੇ। ਇਹ ਸਾਰਾ ਕੁਝ ਮਨ ਦੀ ਅਸਹਿਮਤੀ ਦਾ ਜ਼ਿਕਰ ਹੈ। ਕੋਈ ਕਿਸੇ ਦਾ ਬਿਨਾਂ ਕਾਰਨ ਵਿਰੋਧ ਕਰਦਾ ਪਿਆ, ਦੁੱਖਾਂ ਨਾਲ ਜੀਵਨ ਭਰਦਾ ਪਿਆ, ਅਤੇ ਜਦ ਕੋਈ ਪ੍ਰੇਮ ਨਾਲ ਝੁੱਕ ਕੇ ਗਰੀਵਾ ਨਿਵਾ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬਚਨ ਕਹਿੰਦਾ ਹੈ ਨਾ, ਇਹ ਬਚਨ ਸਾਰੇ ਸੁੱਖ ਪ੍ਰਾਪਤ ਕਰਨ ਦਾ ਅਨਮੋਲ ਸਾਧਨ ਹੈ। ਔਰ ਉਹ ਬਚਨ ਹੈਗਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਰਿਆਂ ਸੁੱਖਾਂ ਦੀ ਇਹ ਕੁੰਜੀ ਵਰਤ ਹੈ, ਪਰ ਜਿਨ੍ਹਾਂ ਦਾ ਜੀਵਨ ਵਿਸ਼ਿਆਂ ਵਿਕਾਰਾਂ 'ਚ ਫਸ ਕੇ ਕਰਤਾ ਪੁਰਖ ਨਾਲੋਂ ਭੁੱਲ ਜਾਂਦੇ ਨੇ, ਟੁੱਟ ਜਾਂਦੇ ਨੇ, ਉਹ ਜੀਵਨ ਵਿੱਚ ਦੁੱਖ ਸਹੇੜ ਲੈਂਦੇ ਹਨ। ਹਾਂਜੀ,
ਫਿਖੈ ਸੋ ਨਿਆਰੋ ਹੋਏ ਤਮਾਸ਼ੋ।
ਮਹਾਰਾਜ ਕਹਿਣ ਲੱਗੇ, ਲਾਲੋ, ਫਿਰ ਐਸੇ ਭੁੱਲੇ ਹੋਏ ਲੋਕਾਂ ਨੂੰ ਜਦ ਜੀਵਨ ਵਿੱਚ ਦੁੱਖ ਮਿਲਦਾ ਹੈ ਅਤੇ ਕਰਤਾ ਪੁਰਖ ਬੈਠਾ ਵੇਖੇ ਵੱਖ ਅਕੇਲਾ, ਉਹ ਸੰਸਾਰ ਤੋਂ ਵੱਖਰਾ ਬੈਠਾ, ਇਸ ਪੀੜਾ ਤੋਂ, ਇਸ ਚਿੰਤਾ ਤੋਂ, ਇਸ ਦੁੱਖ ਤੋਂ ਮੁਕਤ ਬੈਠਾ, ਇਸ ਖੇਡ ਨੂੰ ਦੇਖਦਾ ਹੈ। ਹਾਂਜੀ,
ਸੱਚਾ ਸਾਹਿਬ ਨਿਆਉ ਸੱਚਾ ਸੋ।
ਕਿਉਂਕਿ ਉਹ ਕਰਤਾ ਪੁਰਖ ਆਪ ਸੱਚਾ ਹੈ, ਇਸ ਲਈ ਉਸਦਾ ਨਿਆਉ ਸੱਚਾ ਹੈ। ਉਹ ਬਾਰ ਬਾਰ ਮੁਰੰਮਤ ਕਰਦਾ ਰਹਿੰਦਾ, ਸਮਝਾਉਂਦਾ ਰਹਿੰਦਾ। ਇੱਕ ਗੁਜ਼ਾਰਿਸ਼ ਹੋਰ ਕਰਨੀ ਚਾਹੁੰਦਾ ਹਾਂ, ਜਦ ਕੋਈ ਪਾਪ ਛੱਡਣ ਨੂੰ ਆਖੇ, ਕੋਈ ਕੁਕਰਮ ਦਾ ਤਿਆਗ ਕਰਨ ਨੂੰ ਆਖੇ, ਤਾਂ ਫਿਰ ਇਹ ਨਾ ਸਮਝਣਾ ਕਿ ਕੋਈ ਮਨੁੱਖ ਆਖਦਾ ਪਿਆ ਹੈ, ਇਹ ਸਮਝਣਾ ਸਾਖਸ਼ਾਤ ਕਰਤਾ ਪੁਰਖ ਹੀ ਆਖਦਾ ਪਿਆ। ਉਹ ਬਾਰ ਬਾਰ ਕਿਰਪਾ ਕਰਕੇ ਇਹ ਮੈਸੇਜ ਸਾਡੇ ਤੱਕ ਪਹੁੰਚਾਉਂਦਾ ਹੈ, ਬਈ ਪੁਰਖਾ, ਨਿਤਨੇਮ ਨਾਲ ਜੁੜ ਜਾ, ਬਾਣੀ ਨਾਲ ਜੁੜ ਜਾ, ਰਹਿਤ ਨਾਲ ਜੁੜ ਜਾ, ਰਜ਼ਾ ਨਾਲ ਜੁੜ ਜਾ, ਅੰਮ੍ਰਿਤ ਵੇਲੇ ਨਾਲ ਜੁੜ ਜਾ। ਇਹ ਸਾਰੀਆਂ ਬਰਕਤਾਂ ਦਾ ਭਰਿਆ ਹੋਇਆ ਸੰਦੇਸ਼ ਕਰਤਾ ਪੁਰਖ ਆਪ ਸਾਨੂੰ ਦਿੰਦਾ ਹੈ। ਅਸੀਂ ਸਮਝ ਲੈਂਦੇ ਹਾਂ, ਫਲਾਣਾ ਮਨੁੱਖ ਆਖਦਾ ਪਿਆ, ਇਹ ਫਲਾਣੇ ਨੇ ਮੈਨੂੰ ਕਿਹਾ, ਅਤੇ ਕਹਿਣ ਦੀ ਹਿੰਮਤ ਕਿਵੇਂ ਕੀਤੀ, ਔਰ ਅਗਲੇ 'ਤੇ ਕ੍ਰੋਧ ਧੋਂਦੇ ਹਾਂ। ਜਦ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਤਾਂ ਫਿਰ ਜੀਵਨ ਦੁੱਖਾਂ ਨਾਲ ਭਰ ਜਾਏਗਾ, ਕਿਉਂਕਿ ਕਰਤਾ ਪੁਰਖ ਨੇ ਆਪ ਹੀ ਕਿਹਾ ਕਿ ਇਹ ਕੰਮ ਛੱਡ ਦੇ, ਚੰਗਾ ਨਹੀਂ। ਕਈ ਵਾਰੀ ਬੱਚਿਆਂ ਦੇ ਰੂਪ 'ਚ ਕਹਿੰਦਾ ਹੈ, ਕਈ ਵਾਰੀ ਪਤਨੀ ਦੇ ਰੂਪ 'ਚ ਰੋ ਰੋ ਕੇ ਕਹਿੰਦਾ ਹੈ, ਕਈ ਵਾਰੀ ਭਰਾਵਾਂ ਦੇ ਰੂਪ 'ਚ ਕਹਿੰਦਾ ਹੈ, ਕਈ ਵਾਰੀ ਮਾਤਾ ਪਿਤਾ ਦੇ ਰੂਪ 'ਚ ਕਹਿੰਦਾ ਹੈ, ਕਈ ਵਾਰੀ ਸਤਸੰਗ ਵਿੱਚ ਆਪ ਬੈਠ ਕੇ ਕਹਿੰਦਾ ਹੈ, ਪਰ ਅਸੀਂ ਹਰ ਵਾਰ ਆਪਣੀ ਅਗਿਆਨਤਾ ਅਤੇ ਹਉਮੈ ਕਰਕੇ ਉਸ ਦੇ ਮਹਾਨ ਮੈਸੇਜ ਨੂੰ ਅਸੀਂ ਇੱਕ ਢੰਗ ਨਾਲ ਇਗਨੋਰ ਕਰ ਦਿੰਦੇ, ਗੱਲ ਮੰਨਦੇ ਨਹੀਂ ਆ। ਅਤੇ ਜੇ ਗੁਰਦੁਆਰੇ 'ਚ ਵੀ ਕਹਿੰਦਾ ਹੈ ਨਾ, ਤਾਂ ਇਹ ਨਾ ਸੋਚਣਾ ਬਈ ਕੋਈ ਗੁਣੀ ਗਿਆਨੀ ਕਹਿੰਦਾ ਹੈ ਜਾਂ ਮੈਂ ਕਹਿ ਰਿਹਾ ਹਾਂ। ਅਸਲ ਗੱਲ ਇਹ ਹੈ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਇਸ ਆਵਾਜ਼ ਨੂੰ ਜਿਹੜਾ ਸੁਣੇਗਾ ਅਤੇ ਸਮਝੇਗਾ ਅਤੇ ਕਰਤਾ ਪੁਰਖ ਦੀ ਰਜ਼ਾ ਨਾਲ ਜੁੜ ਜਾਏਗਾ, ਉਹਦਾ ਜੀਵਨ ਬਰਕਤਾਂ ਨਾਲ ਭਰ ਜਾਏਗਾ, ਕਿਉਂਕਿ ਉਹ ਸੱਚਾ ਆਪ ਹੈ ਅਤੇ ਉਸਦਾ ਨਿਆਂ ਵੀ ਸੱਚਾ ਹੈ ਜੀ। ਹਾਂਜੀ,
ਅਸਲੇ ਮੁਜਬ ਕਰਹਿ ਸੋਈ,
ਉਹ ਗੱਲ ਮੁਤਾਬਕ ਜਿਹੋ ਜਿਹੀ ਗੱਲ ਕੋਈ ਕਰਦਾ, ਭਾਵ ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਉਹ ਜਿਹਾ ਉਸਨੂੰ ਫਲ ਦਿੰਦਾ ਹੈ। ਹਾਂਜੀ,
ਕਾਇਆ ਕੱਪੜ ਟੁਕ ਟੁਕ ਹੋਈ,
ਇਹ ਜਿਹੜਾ ਕਾਇਆ ਦਾ ਕੱਪੜਾ ਹੈ ਇਹ ਟੁੱਕਿਆ ਜਾਵੇਗਾ, ਵੱਖ ਵੱਖ ਲੰਗਾਰ ਇਸ ਦੇ ਲੈ ਜਾਵਣਗੇ ਔਰ ਇਹ ਕਾਇਆ ਦਾ ਕੱਪੜਾ ਬਿਲਕੁਲ ਰੇਜ਼ਾ ਰੇਜ਼ਾ ਹੋ ਜਾਏਗਾ। ਹਾਂਜੀ,
ਜਸ ਅੱਗ ਕੇ ਤਸ ਹੋਵੇ ਦੁਖ ਪਾਰੀ,
ਇਹ ਭਾਈ ਲਾਲੋ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਜਿਸ ਤਰ੍ਹਾਂ ਦੇ ਕੋਈ ਪਾਪ ਕਰਦਾ ਹੈ, ਹੁਣ ਤੁਸੀਂ ਦੱਸੋ ਬਈ ਹਰਨਾਕਸ਼ਿਪ ਹਰਨਾਖਸ਼ ਨੂੰ ਵੀ ਕਰਤਾ ਪੁਰਖ ਨੇ ਹੀ ਪੈਦਾ ਕੀਤਾ, ਰਾਜ ਵੀ ਉਸਨੂੰ ਕਰਤਾ ਪੁਰਖ ਨੇ ਹੀ ਦਿੱਤਾ ਹੈ, ਪ੍ਰਹਿਲਾਦ ਨੂੰ ਵੀ ਕਰਤਾ ਪੁਰਖ ਨੇ ਹੀ ਪੈਦਾ ਕੀਤਾ ਹੈ, ਹੁਕਮਰਾਨੀ ਦੀ ਸੱਤਾ ਸਿੰਘਾਸਣ ਹਰਨਾਖਸ਼ ਨੂੰ ਕਰਤਾ ਪੁਰਖ ਨੇ ਹੀ ਦਿੱਤਾ ਹੈ। ਪਰ ਜਦ ਹਰਨਾਖਸ਼ ਹੰਕਾਰ ਵਿੱਚ ਆ ਕੇ ਇੱਕ ਮਾਸੂਮ ਜਿਹੇ ਪ੍ਰਹਿਲਾਦ 'ਤੇ ਇਤਨਾ ਵੱਡਾ ਜ਼ੁਲਮ ਢਾ ਰਿਹਾ ਹੈ, ਤਾਂ ਫਿਰ ਕਰਤਾ ਪੁਰਖ ਆਪ ਹੀ ਉਸਨੂੰ ਮਾਰਦਾ ਪਿਆ। ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਦਰਾਇਆ, ਭਾਵੇਂ ਸਰੀਰਕ ਸ਼ਕਤੀ ਹੈ, ਬੌਧਿਕ ਸ਼ਕਤੀ ਹੈ ਜਾਂ ਰਾਜ ਸ਼ਕਤੀ ਹੈ, ਜਦ ਇਸ ਨੂੰ ਪਾ ਕੇ ਕੋਈ ਮਨੁੱਖ ਹੰਕਾਰ ਵਿੱਚ ਆ ਜਾਂਦਾ ਹੈ ਅਤੇ ਨਿਰੰਕਾਰ ਦੇ ਨਾਲੋਂ ਟੁੱਟਦਾ ਹੈ, ਫਿਰ ਉਸਦਾ ਇਹੀ ਹਾਲ ਹੁੰਦਾ ਹੈ, ਉਸਨੂੰ ਕੀਤੇ ਹੋਏ ਪਾਪਾਂ ਦਾ ਫਲ ਭੋਗਣਾ ਪੈਂਦਾ ਹੈ ਜੀ। ਹਾਂਜੀ,
ਸ਼੍ਰੋਣਿਤ ਪਸਰੈ ਧਰਨਮ ਜਾਰੀ,
ਮਹਾਰਾਜ ਕਹਿਣ ਲੱਗੇ ਲਾਲੋ ਇਹਨਾਂ ਦੇ ਕੀਤੇ ਹੋਏ ਕਰਮਾਂ ਦਾ ਸਦਕਾ ਜਿਸ ਖੂਨ ਦੇ ਉਬਾਲੇ ਵਿੱਚ ਗਰਮੀ ਵਿੱਚ ਇਹ ਕਮਜ਼ੋਰ ਦੇ ਸਿਰ 'ਤੇ ਪੈਰ ਰੱਖ ਕੇ ਲੰਘ ਜਾਂਦੇ ਨੇ, ਉਹ ਉਬਲਦਾ ਹੋਇਆ ਖੂਨ ਇੱਥੇ ਧਰਤੀ 'ਤੇ ਰੁੜਦਾ ਹੋਇਆ ਦਿਖਾਈ ਪਵੇਗਾ। ਹਾਂਜੀ,
ਹਿੰਦੁਸਤਾਨ ਕੋ ਬੋਲ ਜੋ ਆਨ ਸੰਭਾਲੈ ਸੋਏ,
ਫਿਰ ਹਿੰਦੁਸਤਾਨ ਕੋ ਬੋਲ ਜੋ, ਇੱਥੇ ਬੋਲ ਦਾ ਮਤਲਬ ਹੈ ਰਾਜ ਸੱਤਾ ਜਿਸਦਾ ਬੋਲ ਚੱਲਦਾ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਨਾ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ, ਤਾਂ ਫਿਰ ਅਸੀਂ ਖਾਲਸੇ ਰਾਜ ਦੀ ਗੱਲ ਕਰਦੇ। ਬੋਲ ਦਾ ਮਤਲਬ ਹੈ ਜਿਸਦਾ ਬੋਲ ਕਾਨੂੰਨ ਬਣ ਕੇ ਚੱਲਦਾ ਹੋਵੇ, ਜਿਸਦਾ ਰਾਜ ਹੋਵੇ। ਮਹਾਰਾਜ ਕਹਿਣ ਲੱਗੇ ਫਿਰ ਐਸਾ ਹੁੰਦਾ ਹੈ ਜਦ ਰਾਜ ਪਾ ਕੇ ਕੋਈ ਰਾਜਾਨ ਰਾਜ ਦੀ ਆਗਿਆ ਦਾ ਉਲੰਘਣ ਕਰਦਾ ਹੈ, ਅਤੇ ਫਿਰ ਕਰਤਾ ਪੁਰਖ ਰਾਜ ਕਿਸੇ ਹੋਰ ਨੂੰ ਦੇ ਦਿੰਦਾ ਹੈ। ਹਾਂਜੀ,
ਪੰਦਰੇ ਸੈ ਪੁੰਨ ਅਠੱਤਰੇ ਆਵਨ ਤਿੰਨ ਕੋ ਹੋਏ,
1578 ਵਿੱਚ ਉਸ ਦਾ ਆਉਣਾ ਹੋਵੇਗਾ। ਇਹ 1578 ਤੋਂ ਪਹਿਲਾਂ ਮਹਾਰਾਜ ਨੇ ਬੋਲ ਕੋਈ ਤਕਰੀਬਨ 7 ਕੁ ਸਾਲ ਪਹਿਲਾਂ ਆਖੇ ਨੇ। 7 ਕੁ ਸਾਲ ਬਾਅਦ ਵਿੱਚ ਬਾਬਰ ਦਾ ਹਮਲਾ ਹੋਇਆ ਹੈ, ਮਹਾਰਾਜ ਨੇ ਸਮਾਂ ਵੀ ਦੱਸ ਦਿੱਤਾ। ਇਹ ਪੇਸ਼ੀਨ ਗੋਈ ਕੋਈ ਜੋਤਿਸ਼ੀਆਂ ਦੀ ਤਰ੍ਹਾਂ ਨਹੀਂ ਹੈ, ਕਰਤਾ ਪੁਰਖ ਦੇ ਪ੍ਰੇਮ ਵਿੱਚ ਜੁੜ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਜੋ ਦਿਖਾਈ ਪੈ ਰਿਹਾ ਹੈ ਉਹ ਸਤਿਗੁਰੂ ਆਖਦੇ ਪਏ ਹਨ। ਹਾਂਜੀ,
1797 ਮਾਹੀ,
1797 ਵਿੱਚ ਫਿਰ, ਹਾਂਜੀ,
ਸਫਾ ਦੂਰ ਤਿੰਨ ਕੀ ਹੋਵੇ ਜਾਹੀ,
ਫਿਰ ਉਹਨਾਂ ਦੀ ਸਫਾ ਵੀ ਦੂਰ ਹੋ ਜਾਏਗੀ, ਉਹ ਵੀ ਜੇ ਭੁੱਲ ਜਾਣਗੇ ਤਾਂ ਇੰਨੇ ਕੁ ਸਮੇਂ ਬਾਅਦ ਬਾਬਰ ਦਾ ਵੀ ਰਾਜ ਖਤਮ ਹੋ ਜਾਏਗਾ। ਹਾਂਜੀ,
ਹੋਸੈ ਬਹੁਰੋ ਬਰਖ ਉੱਨੀ ਸੰ।
ਇਸ ਤਰ੍ਹਾਂ 219 ਸਾਲਾਂ ਬਾਅਦ ਫਿਰ
ਕਰੈ ਰਾਜ ਹੋਵੇ ਅਵਨੀ ਸੰ।
ਮਹਾਰਾਜ ਕਹਿੰਦੇ ਫਿਰ ਧਰਤੀ ਦੇ ਮਾਲਕਾਂ ਦਾ ਰਾਜ ਹੋਵੇਗਾ।
ਨਰ ਅਵਤਾਰ ਹਮਾਰਾ ਹੋਏ,
ਕੋਈ 219 ਸਾਲ ਬਾਅਦ ਸਾਡਾ ਮਹਾਨ ਮਰਦ ਅਗਮੜੇ ਦੇ ਰੂਪ ਵਿੱਚ ਆਉਣਾ ਹੋਵੇਗਾ, ਭਾਵ ਸਾਡੀ ਜੋਤ ਦਸਵੇਂ ਜਾਮੇ 'ਚ ਜਾਵੇਗੀ। ਹਾਂਜੀ,
ਚੇਲਾ ਤਾਏ ਖਾਲਸਾ ਜੋਏ,
ਉਸ ਦਾ ਚੇਲਾ ਖਾਲਸਾ ਹੋਵੇਗਾ। ਹਾਂਜੀ,
ਦਸ ਪਾਤਸ਼ਾਹੀ ਕਰੋ ਜਬਹੀ।
ਮਹਾਰਾਜ ਕਹਿਣ ਲੱਗੇ ਜਦੋਂ 10 ਪਾਤਸ਼ਾਹੀਆਂ ਪੂਰਨ ਕਰਾਂਗੇ। ਹਾਂਜੀ,
ਪਿੱਛੇ ਹੋਏ ਖਾਲਸਾ ਤਬਹੀ,
ਫਿਰ ਖਾਲਸਾ ਸਾਡੇ ਪਿੱਛੇ ਗੁਰੂ ਰੂਪ ਵਿੱਚ ਹੋਵੇਗਾ। ਇਸ ਵੇਲੇ ਸਾਡੇ 2 ਰੂਪ ਨੇ ਗੁਰੂ ਦੇ, ਇੱਕ ਗੁਰੂ ਪੰਥ ਤੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਾਂਜੀ,
ਸਣੇ ਸਣੇ ਸੋਲੇ ਵੈ ਛਿਨੰ।
ਮਹਾਰਾਜ ਕਹਿਣ ਲੱਗੇ ਸਣੇ ਸਣੇ ਹੌਲੀ ਹੌਲੀ ਸਮਾਂ ਬਣੇਗਾ, ਕਰਤਾ ਪੁਰਖ ਖਾਲਸੇ ਦੇ ਰੂਪ ਵਿੱਚ ਇਹਨਾਂ ਜ਼ਾਲਮਾਂ ਤੋਂ ਸੱਤਾ ਖੋ ਲਵੇਗਾ। ਹਾਂਜੀ,
ਤਬ ਤੁਰਕਨ ਹੋਵੇ ਬਲਹੀਨੰ,
ਫਿਰ ਉਹਨਾਂ ਦੇ ਸਾਹਮਣੇ ਵੱਡੇ ਵੱਡੇ ਤੁਰਕ ਬਲਹੀਨ ਹੋ ਜਾਣਗੇ, ਕਮਜ਼ੋਰ ਹੋ ਜਾਣਗੇ। ਇਹ ਪਿੱਛੇ ਜੇ ਜਦੋਂ ਕਾਰਗਿਲ ਦਾ ਯੁੱਧ ਚੱਲ ਰਿਹਾ ਸੀ, ਇਹਨਾਂ 'ਤੇ ਭਾਰਤ ਦੇ ਇੱਕ ਸੁਰੱਖਿਆ ਸਲਾਹਕਾਰ ਸਨ ਜਿਨ੍ਹਾਂ ਦਾ ਨਾਮ ਹੈ ਜੀ ਪਾਰਥ ਸਾਰਥੀ। ਮੈਂ ਉਸ ਵੇਲੇ ਥਾਈਲੈਂਡ ਵਿੱਚ ਟੈਲੀਵਿਜ਼ਨ ਚੈਨਲ 'ਤੇ ਜੀ ਪਾਰਥ ਸਾਰਥੀ ਦਾ ਇੱਕ ਇੰਟਰਵਿਊ ਸੁਣਦਾ ਪਿਆ ਸੀ। ਉਹ ਭਾਰਤ ਦਾ ਰੱਖਿਆ ਸਲਾਹਕਾਰ ਹੈ ਔਰ ਹਾਲੇ ਵੀ ਪਦਵੀ 'ਤੇ ਮੌਜੂਦ ਹੈ। ਉਹ ਗੱਲ ਕਰਦਾ ਪਿਆ ਸੀ ਅਫਗਾਨੀਆਂ ਦੀ, ਆਖਣ ਲੱਗਾ ਅਫਗਾਨਿਸਤਾਨ ਦਾ ਇਲਾਕਾ ਅੱਜ ਤੱਕ ਕੋਈ ਜਿੱਤ ਨਹੀਂ ਸਕਿਆ, ਨਾ ਰੂਸ ਜਿੱਤ ਸਕਿਆ ਹੈ, ਨਾ ਹੋਰ ਕੋਈ ਅਮਰੀਕਾ ਜਿੱਤ ਸਕਿਆ ਹੈ। ਜਿਹੜਾ ਵੀ ਉਹਨਾਂ ਨਾਲ ਜੰਗ ਲਾਉਂਦਾ ਹੈ ਨਾ, ਉਹ ਹਾਰ ਕੇ ਹੀ ਜਾਂਦਾ ਹੈ। ਆਖਣ ਲੱਗਾ ਉਹਨਾਂ ਦੇ ਸਰੀਰ ਇਹੋ ਜਿਹੇ ਨੇ, 10-10 ਦਿਨ ਰੇਤ ਵਿੱਚ ਦੱਬੇ ਰਹਿਣ ਫਿਰ ਵੀ ਠੀਕ ਰਹਿੰਦੇ। ਉਹਨਾਂ ਦਾ ਕੋਈ ਜੁੱਸਾ ਬਣਤਰ ਹੀ ਇਸ ਤਰ੍ਹਾਂ ਦੀ ਹੈ, ਉਹਨਾਂ ਨੂੰ ਜਿੱਤਣ ਵਾਲਾ ਨਾ ਕੋਈ ਪੈਦਾ ਹੋਇਆ ਹੈ ਅਤੇ ਨਾ ਕੋਈ ਹੋ ਸਕੇਗਾ। ਆਖਣ ਲੱਗਾ ਇਤਿਹਾਸ ਵਿੱਚ ਇਹਨਾਂ ਨੂੰ ਕੋਈ ਜਿੱਤ ਨਹੀਂ ਸਕਿਆ। ਕਹਿਣ ਲੱਗਾ ਜੇ ਇਹਨਾਂ ਨੂੰ ਕਿਸੇ ਜਿੱਤਿਆ ਹੈ ਤਾਂ ਉਹ ਗੁਰੂ ਨਾਨਕ ਦਾ ਸਿੱਖ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਹੈ। ਆਖਣ ਲੱਗਾ ਉਸ ਨੇ ਇੱਕ ਵਾਰੀ ਇਹਨਾਂ ਨੂੰ ਜਿੱਤਿਆ ਹੈ, ਨਾ ਉਸ ਤੋਂ ਪਹਿਲਾਂ ਅਤੇ ਨਾ ਕੋਈ ਉਸ ਤੋਂ ਬਾਅਦ ਇਹਨਾਂ ਨੂੰ ਜਿੱਤਣ ਵਾਲਾ ਪੈਦਾ ਹੋਇਆ ਹੈ। ਇਹ ਗੱਲ ਵੱਖਰੀ ਹੈ, ਅਸੀਂ ਅਜਿੱਤ ਗੜ੍ਹਾਂ ਨੂੰ ਜਿੱਤਦੇ ਰਹੇ ਹਾਂ, ਆਪਣੀ ਸੱਤਾ ਕਾਇਮ ਕਰਦੇ ਰਹੇ ਹਾਂ, ਧਰਮ ਦੀ ਸੱਤਾ ਕਾਇਮ ਹੁੰਦੀ ਰਹੀ ਹੈ, ਅਤੇ ਇਹ ਗੱਲ ਵੱਖਰੀ ਹੈ। ਹੁਣ ਅਸੀਂ ਆਪਸ ਵਿੱਚ ਵੰਡੇ ਗਏ ਹੋਣ ਕਰਕੇ, ਧੜਿਆਂ ਨਾਲ ਜੁੜ ਗਏ ਹੋਣ ਕਰਕੇ, ਗੁਰਮਤ ਵਿਰੋਧੀਆਂ ਦਾ ਸਾਥ ਦੇਣ ਕਰਕੇ ਹਰ ਜਗ੍ਹਾ ਹੀ ਬੁਰੀ ਤਰ੍ਹਾਂ ਪਸਤੀ ਦੀ ਹਾਲਤ ਵਿੱਚ ਦੇਖੇ ਜਾ ਸਕਦੇ ਹਾਂ, ਹਾਰਦੇ ਹੋਏ ਦਿਖਾਈ ਪੈਂਦੇ ਹਾਂ। ਇਸ ਦੇ ਕਾਰਨ 2 ਨੇ। ਇੱਕ ਕਾਰਨ ਹੈ, ਮੂਲ ਅਤੇ ਵੱਡਾ ਕਾਰਨ ਹੈ, ਸਾਡਾ ਨਿਤਨੇਮ ਨਾਲੋਂ ਟੁੱਟ ਜਾਣਾ, ਸਾਡਾ ਗੁਰੂ ਦੀ ਬਖਸ਼ੀ ਰਹਿਤ ਨਾਲੋਂ ਟੁੱਟ ਜਾਣਾ, ਅਤੇ ਦੂਸਰਾ ਕਾਰਨ ਹੈ ਸਤਸੰਗਤ ਨਾਲ ਟੁੱਟ ਜਾਣਾ। ਸਾਡਾ ਜੀਵਨ ਆਪ ਉਧਰਾ ਹੋਣ ਕਰਕੇ ਅਸੀਂ ਜੀਵਨ ਦੇ ਹਰ ਗੋਸ਼ੇ ਵਿੱਚ ਹਾਰਦੇ ਹੋਏ ਦਿਖਾਈ ਪੈਂਦੇ ਹਾਂ। ਆਓ 1-2 ਪੰਕਤੀਆਂ ਹੋਰ ਸਰਵਣ ਕਰੀਏ। ਹਾਂਜੀ,
ਕਰੈ ਪਰਸਪਰ ਮੇਲ ਜੇ ਸੋ।
ਮਹਾਰਾਜ ਕਹਿਣ ਲੱਗੇ ਇਹ ਲਾ ਲਓ, ਜੇ ਉਹ ਪਰਸਪਰ ਮੇਲ ਬਣਾਈ ਰੱਖਣਗੇ, ਸਾਡੇ ਖਾਲਸੇ ਦੇ ਲੋਕ ਜੇ ਪਰਸਪਰ ਮੇਲ ਬਣਾਈ ਰੱਖਣਗੇ।
ਵਧੇ ਰਾਜ ਦੁਸ਼ਟਨ ਘਰ ਖੋ,
ਫਿਰ ਮੇਰੇ ਖਾਲਸੇ ਦਾ ਰਾਜ ਸਾਰੀ ਦੁਨੀਆਂ ਤੱਕ ਵਧੇਗਾ, ਤੇ ਦੁਸ਼ਟੀ ਕਰਨ ਵਾਲਿਆਂ ਦੇ ਘਰ ਦਾ ਵੀ ਨਾਸ਼ ਹੋਵੇਗਾ।
ਆਪਸ ਮੈਂ ਜੇ ਕਰੈ ਲੜਾਈ,
ਇਹ ਬੋਲ ਵੀ ਮਹਾਰਾਜ ਨੇ ਕਹਿ ਦਿੱਤਾ, ਜੇ ਮੇਰਾ ਖਾਲਸਾ ਆਪਣੇ ਆਪ ਵਿੱਚ ਆਪਣਿਆਂ ਨਾਲ ਲੜਾਈ ਕਰੇਗਾ ਤਾਂ। ਹਾਂਜੀ,
ਰਿਸ ਬਸ ਹੋਏ ਕੈ ਸੋ ਦੁਖ ਪਾਈ,
ਫਿਰ ਕ੍ਰੋਧ ਦੇ ਵਸ ਹੋ ਕੇ ਉਹ ਵੀ ਦੁਖੀ ਹੋਵੇਗਾ, ਜੇ ਨਾਮ ਨਾਲੋਂ ਟੁੱਟ ਜਾਏਗਾ, ਆਪਸ ਵਿੱਚ ਵੈਰ ਵਿਰੋਧ ਕਰੇਗਾ।
ਨਾਨਕ ਬਾਣੀ ਸੱਚ ਵਖਾਣ ਹੈ।
ਮਹਾਰਾਜ ਕਹਿਣ ਲੱਗੇ ਇਹ ਲਾ ਲਓ, ਅਸੀਂ ਸੱਚ ਬੋਲ ਕਹਿੰਦੇ ਪਏ ਹਾਂ।
ਪ੍ਰਗਟ ਹੋਵੇ ਨਰ ਤਬ ਹੀ ਜਾਣ ਹੈ।
ਮਹਾਰਾਜ ਕਹਿਣ ਲੱਗੇ ਹੁਣ ਸਾਡੀ ਗੱਲ ਸੱਚ ਭਾਵੇਂ ਨਾ ਦਿਖਾਈ ਪਵੇ, ਪਰ ਜਦੋਂ ਇਹ ਸਾਰੀ ਗੱਲ ਸਾਹਮਣੇ ਆ ਜਾਏਗੀ, ਪ੍ਰਗਟ ਹੋ ਜਾਏਗੀ, ਉਦੋਂ ਸਾਰੇ ਮਨੁੱਖਾਂ ਨੂੰ ਗੱਲ ਦਾ ਬੋਧ ਹੋ ਜਾਵੇਗਾ। ਸਾਰੀ ਦੁਨੀਆ ਨੂੰ ਚਾਹੇ ਨਾ ਬੋਧ ਹੋਵੇ, ਸਾਨੂੰ ਇਸ ਗੱਲ ਦਾ ਬੋਧ ਹੋ ਜਾਏ ਨਾ ਬਈ ਅਸੀਂ ਆਪਸ ਵਿੱਚ ਮਿਲ ਕੇ ਚੱਲਣਾ ਹੈ, ਦੋ ਤਰ੍ਹਾਂ ਦਾ ਅਸੀਂ ਮੇਲ ਰੱਖਣਾ ਹੈ, ਇੱਕ ਨਿਤਨੇਮ ਦੀਆਂ ਬਾਣੀਆਂ ਰਾਹੀਂ, ਜਪ ਰਾਹੀਂ, ਸਤਸੰਗ ਰਾਹੀਂ ਕਰਤਾ ਪੁਰਖ ਦਾ ਮੇਲ ਰੱਖਣਾ ਹੈ, ਅਤੇ ਇੱਕ ਆਪਸ ਵਿੱਚ ਕੌਮੀ ਮੇਲ ਰੱਖਣਾ ਹੈ। ਇਹ ਦੋ ਮੇਲ ਜੇ ਸਾਡੇ ਬਣੇ ਰਹਿਣਗੇ ਫਿਰ ਸੰਸਾਰ 'ਤੇ ਦੁੱਖ ਕਦੀ ਨਹੀਂ ਵਿਆਪੇਗਾ, ਅਤੇ ਜੇ ਇਹ ਦੋ ਮੇਲ ਨਾ ਰਹਿ ਸਕੇ ਫਿਰ ਸਾਡਾ ਜੀਵਨ ਜਿੱਥੇ ਜਿੱਥੇ ਹੈਗੇ ਹਾਂ ਉੱਥੇ ਉੱਥੇ ਹੀ ਦੁੱਖਾਂ ਨਾਲ ਭਰ ਜਾਏਗਾ, ਤਕਲੀਫਾਂ ਨਾਲ ਭਰ ਜਾਏਗਾ। ਵਕਤ ਦਾ ਤਕਾਜ਼ਾ ਹੈ, ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਬੜੀ ਇਨਾਇਤ ਕੀਤੀ, ਬਖਸ਼ਿਸ਼ ਕੀਤੀ, ਪ੍ਰੇਮ ਸਹਿਤ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਲੰਬੇ ਸਮੇਂ ਬਾਅਦ ਕੈਲਗਰੀ ਦੀਆਂ ਸੰਗਤਾਂ ਦੇ ਦੀਦਾਰ ਕਰਨ ਦਾ ਸੁਭਾਗ ਬਣਿਆ। ਪਹਿਲੇ ਇੱਕ ਦਫਾ ਭਾਈ ਜਰਨੈਲ ਸਿੰਘ ਜੀ ਸੰਧੂ ਹੋਣਾ ਨੇ ਮੈਨੂੰ ਕਿਹਾ ਬਈ ਇੱਕ ਹਫ਼ਤੇ ਦਾ ਸਮਾਂ ਬਣਾ ਕੇ ਆ ਜਾਓ, ਅਤੇ ਮੈਂ ਕਿਹਾ ਬਈ ਹੁਣੇ ਇਸ ਵੇਲੇ ਸਰਕਮਸਟੈਂਸ ਇਹੋ ਜਿਹੇ ਨੇ ਸਮਾਂ ਬਣ ਨਹੀਂ ਸਕਦਾ। ਫਿਰ ਸਾਹਿਬ ਨੇ ਮਰਾਮਤ ਕੀਤੀ, ਹੁਣ ਆਪ ਜੀ ਦੇ ਚਰਨਾਂ ਵਿੱਚ ਸਮਾਂ ਗੁਰੂ ਵੱਲੋਂ ਪ੍ਰਾਪਤ ਹੋਇਆ ਹੈ, ਤੁਸੀਂ ਬਖਸ਼ਿਸ਼ ਕਰਦਿਆਂ ਨਿਵਾਜ਼ਦਿਆਂ ਹੋਇਆਂ ਆਪ ਮਰਾਮਤ ਭਰਿਆ ਸਿਰ 'ਤੇ ਹੱਥ ਰੱਖ ਕੇ ਚਰਨ ਤੋੜ ਬਖਸ਼ਦਿਆਂ ਸੇਵਾ ਕਰਨ ਦਾ ਸੁਭਾਗ ਪ੍ਰਦਾਨ ਕਰੀ ਰੱਖਣਾ। ਬਾਰੰਬਾਰ ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।